ਕਿਹੜੇ ਪੱਖ ਤੋਂ ਕਲਗੀਧਰ ਮਹਾਰਾਜ ਜੀ ਦੀ ਸਿਫਤ ਕਰੀਏ। ਉਹਨਾਂ ਦੀ ਪਿਆਰੀ ਸਿੱਖੀ ਨੂੰ ਪਿਆਰ ਕਰੋ। ਕਦੀ ਫਤਿਹਗੜ੍ਹ ਸਾਹਿਬ ਜਾਓ, ਨਿਰਾ ਉਂਝ ਜੇ ਨਾ ਹੋ ਕੇ ਆਓ, ਉਹ ਕੰਧਾਂ ਬੋਲਦੀਆਂ, ਆਏ ਇਹੋ ਜਿਹਾ ਪਿਆਰ ਕਰੀ ਜਿਹੋ ਜਿਹਾ ਅਸੀਂ ਕੀਤਾ ਸਾਹਿਬਜ਼ਾਦੇ ਪੁਰਜਾ ਪੁਰਜਾ। ਜਦੋਂ ਕਿਸੇ ਗੁਰਦੁਆਰੇ ਜਾਓ ਕੰਧਾਂ ਬੋਲਦੀਆਂ, ਸਿੱਖਿਆ ਲੈ ਕੇ ਆਇਆ ਕਰੋ, ਫਿਰ ਤੁਹਾਡਾ ਜਾਣਾ ਬੜਾ ਦਰਗਾਹ ਵਿੱਚ ਨਾ ਹਾਜ਼ਰੀ ਲੱਗ ਜੇ। ਕਦੀ ਬਾਬੇ ਬੁੱਢੇ ਦੀ ਬੀੜ ਜਾਓ, ਹੈ ਜੀ ਤੁਹਾਡੇ ਇੱਥੇ ਝੁਬਾਲ ਕੋਲ ਹੀ ਹੈ, ਕਰੋ ਦਰਸ਼ਨ, ਦੇਗ ਵੀ ਕਰਾਓ, ਪ੍ਰਕਰਮਾ ਵੀ ਕਰੋ, ਇਸ਼ਨਾਨ ਵੀ ਕਰੋ, ਪਰ ਕੰਧਾਂ ਕੀ ਬੋਲਦੀਆਂ ਵੀ ਸੁਣ ਕੇ ਆਓ। ਬਾਬੇ ਬੁੱਢੇ ਦੀ ਬੀੜ ਦੀਆਂ ਕੰਧਾਂ ਬੋਲਣ ਗਈਆਂ ਕੰਧਾਂ, ਰਹਿੰਦੇ ਗਰੀਬੀ ਭੈਣੋ, ਹਾਂ ਜੀ ਹਿਰਦੇ
ਗਰੀਬੀ ਆਵੇ ਗੁਰਮਤ ਹਿਰਦੇ ਗਰੀਬੀ ਆਵੇ,
ਮੈਂ ਸਟੇਜ ਤੋਂ ਕਹਿੰਦਾ ਬਾਬਾ ਬੁੱਢਾ ਜੀ ਵਰਗੀ ਗਰੀਬੀ ਕਿੰਨੇ ਕਮਾਉਣੀ ਹੈ, ਇਹਦੇ ਇੱਕ ਮਿੰਟ ਚ ਹੋਮੇ ਆਵੇ, ਮਿੰਟ ਚ ਕਿ ਛੇਵੇਂ ਪਾਤਸ਼ਾਹ ਜਦੋਂ ਸਾਹਮਣੇ ਆਣ ਤੇ ਬਾਬਾ ਜੀ ਨੂੰ ਮਿੰਟ ਚ ਹੋਮੇ ਆਵੇ, ਇਹ ਤੇ ਮੇਰੇ ਬਚਨ ਨਾਲ ਹੋਏ ਨੇ, ਕਮਾਲ ਏਡੀ ਗਰੀਬੀ, ਬਾਬਾ ਬੁੱਢਾ ਜੀ ਦੇ ਬਚਨ ਨਾਲ ਛੇਵੇਂ ਪਾਤਸ਼ਾਹ ਹੋਏ ਹੋਣ, ਪਰ ਬਾਬਾ ਬੁੱਢਾ ਜੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਤਾਂ ਵੀ ਕਰਨ। ਆਖੋ ਸਤਨਾਮ, ਸਿੱਖੀ ਨੀ ਛੱਡੀ, ਗਰੀਬੀ ਨੀ ਛੱਡੀ, ਸੇਵਾ ਨੀ ਛੱਡੀ। ਸਹੀ ਮੈਣੇ ਚ ਜਦੋਂ ਜਰਾ ਜੀ ਅੱਖ ਖੁੱਲਦੀ ਹੈ ਆਨੰਦ ਤੇ ਉਦੋਂ ਆਉਂਦਾ ਕੀਰਤਨ ਸੁਣਾਉਂਦਾ, ਅੱਖ ਖੁੱਲਦੀ ਆਨੰਦ ਤੇ ਉਦੋਂ ਆਉਂਦਾ ਜੋੜਿਆਂ ਦੀ ਸੇਵਾ ਦਾ। ਕਈ ਵਾਰੀ ਬੰਦਾ ਭੁਲੇਖੇ ਕਹਿੰਦਾ ਵੀ ਮੈਂ ਹੁਣ ਬਸ ਕੁਝ ਬਣ ਗਿਆ, ਹੁਣ ਇਹ ਕੰਮ ਨਹੀਂ, ਅਸਲੀ ਆਨੰਦ ਤੇ ਹੁਣ ਆਇਆ ਤੇ ਤੂੰ ਛੱਡੀ ਜਾਣਾ। ਆਖੋ ਸਤਨਾਮ, ਇਹ ਆਵਾਜ਼ ਦੇ ਰਹੀ ਹੈ ਬਾਬਾ ਬੁੱਢਾ ਜੀ ਦਾ, ਸੇਵਾ ਨਾ ਛੱਡੋ, ਨਾ ਛੱਡੋ। ਬੜੀ ਵੱਡੀ ਬਾਤ ਹੈ ਜੀ ਮੇਰੇ, ਮੈਂ ਜਦੋਂ ਸੋਚਦਾ ਇਕੱਲੇ ਬਹਿ ਕੇ, ਹੁਣ ਇੱਕ ਸਿੱਧ ਹੀ ਸੀ ਨਾ ਬਾਬਾ ਆਨੰਦ ਸਿੰਘ ਵੇਲੇ, ਸਿੱਧ ਮਾਈ ਨੇ ਮੱਥਾ ਟੇਕਿਆ ਤੇ ਸਿੱਧ ਮੁੰਡਾ ਚੁੱਕਿਆ ਸੀ, ਸਿੱਧ ਕਹਿੰਦਾ ਜੀ ਇੱਕ ਦਿਨ ਮੇਰੇ ਕੋਲ ਆਈ ਸੀ ਬਾਬਾ ਆਨੰਦ ਸਿੰਘ ਜੀ, ਕਹਿੰਦਾ ਮਾਈ ਮੁੰਡਾ ਮੈਂ ਲੈ ਕੇ ਦਿੱਤਾ। ਬਾਬਾ ਜੀ ਕਹਿੰਦੇ ਸਿੱਧ ਜੀ ਮਾਈ ਦਾ ਕੁਝ ਗਿਆ ਨਹੀਂ, ਤੁਹਾਡਾ ਕੁਝ ਰਿਹਾ ਨਹੀਂ, ਉਹਦਾ ਕੁਝ ਗਿਆ ਨਹੀਂ ਤੁਹਾਡਾ ਰਿਹਾ ਨਹੀਂ, ਕਿਉਂ ਗਰੀਬੀ ਨਹੀਂ ਹੈਗੀ। ਦੇਖੋ ਬਾਬਾ ਬੁੱਢਾ ਜੀ ਉਸੇ ਤਰ੍ਹਾਂ ਸੇਵਾ ਚ, ਉਸੇ ਤਰ੍ਹਾਂ ਹੁਕਮ ਚ ਨੇ, ਹਾਲਾਂ ਉਹਨਾਂ ਦੇ ਬਚਨ ਨਾਲ ਧਰਤੀ ਤੇ ਆਏ। ਇਹ ਬਾਬੇ ਬੁੱਢੇ ਦੀ ਬੀੜ ਜਾਓ, ਕੰਧਾਂ ਆਵਾਜ਼ ਦੇਣਗੀਆਂ, ਗਰੀਬੀ ਨਾ ਛੱਡੀ ਹਿਰਦੇ ਦੀ, ਗੁਰੂ ਦੀ ਸੇਵਾ ਨਾ ਛੱਡੀ। ਹਰ ਗੁਰਦੁਆਰੇ ਦੀਆਂ ਕੰਧਾਂ ਬੋਲਦੀਆਂ ਜੇ ਸੁਣਿਆ ਕਰੋ। ਕਦੀ ਮਾਛੀਵਾੜੇ ਜਾਓ, ਮਾਛੀਵਾੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਜੀ, ਉਹ ਕੰਧਾਂ ਬੋਲਣਗੀਆਂ, ਉਹ ਵੀ ਟਾਈਮ ਸੀ 1.25 ਲੱਖ ਦੀ ਕਲਗੀ, ਉਹ ਵੀ ਟਾਈਮ ਸੀ ਗੁਰੂ ਗੋਬਿੰਦ ਸਿੰਘ ਜੀ ਕਹਿਣਗੇ 1.25 ਲੱਖ ਦੀ ਚੰਦਨ ਦੀ ਚੌਂਕੀ, 2.5 ਲੱਖ ਦਾ ਚੰਦੋਆ, 1.25 ਲੱਖ ਦੀ ਕਮਰ ਕੱਸੇ ਵਾਲੀ ਸ੍ਰੀ ਸਾਹਿਬ। ਆਖੋ ਸਤਨਾਮ, 1.25 ਲੱਖ ਦਾ ਪੰਜ ਕਲਾ ਸ਼ਸਤਰ ਜਿਹੜਾ, ਕਲਗੀਧਰ ਕਹਿਣਗੇ ਅੱਜ ਉਹ ਟਾਈਮ ਏ ਨੰਗੇ ਪੈਰੀ ਗਾਚੀ। ਆਖੋ ਸਤਨਾਮ, ਮਾਛੀਵਾੜੇ ਬਿਸਤਰਾ ਵੀ ਨਹੀਂ, ਕਿੱਥੇ ਕੀ ਕਿੱਥੇ ਕੀ, ਇਹ ਮਾਛੀਵਾੜੇ ਦੀਆਂ ਕੰਧਾਂ ਆਵਾਜ਼ ਦੇਣਗੀਆਂ। ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀ ਸਰ ਕ੍ਰਿਸ਼ਨ ਮੈਂ ਭੋਗੀ, ਤਪ ਮੈਂ ਤਪੀ ਸਰ ਕ੍ਰਿਸ਼ਨ ਮੈਂ ਭੋਗੀ, ਹਾਂ ਜੀ ਰਾਜ ਮੈਂ ਰਾਜ ਜੋਗ ਮੈਂ ਜੋਗੀ, ਰਾਜ ਮੈਂ ਰਾਜ ਜੋਗ ਮੈਂ। ਜੱਜ ਕੇ ਕਹੋ ਸਾਰੇ ਸਤਨਾਮ ਜੇ ਰਾਜ ਏ ਤੇ ਰਾਜ ਇਹੋ ਜਿਹਾ ਵੀ ਟਾਈਮ ਆ ਗਿਆ ਮਾਛੀ ਬਾੜੇ ਯਾਰੜੇ ਦਾ ਸਾਨੂੰ ਸੱਥਰ ਭੱਟ ਖੇੜਿਆ ਆ ਕਈ ਅੰਮ੍ਰਿਤਸਰ ਆਉਂਦੇ ਬਾਹਰੋਂ ਤੇ ਦੋ ਦੋ ਦਿਨ ਫੋਨ ਆਉਂਦੇ ਰਹਿੰਦੇ ਆ ਭਾਜੀ ਤੁਸੀਂ ਕਿੱਥੇ ਲੱਭੋਗੇ ਤੁਸੀਂ ਕਿੱਥੇ ਮਿਲੋਗੇ ਹਰ ਇੱਕ ਨੂੰ ਬੇਨਤੀ ਕਰੀ ਦੀ ਜੇ ਅੰਮ੍ਰਿਤਸਰ ਆਏ ਹੋ ਬੰਦੇ ਨੂੰ ਨਾ ਲੱਭੋ ਜੇ ਅੰਮ੍ਰਿਤਸਰ ਆਏ ਹੋ ਗੁਰੂ ਰਾਮਦਾਸ ਦੇ ਦਰ ਤੇ 6.5 ਘੰਟੇ ਦਾ ਚੁਪਹਿਰਾ ਹਾਜ਼ਰੀ ਲਾਓ ਨਹੀਂ ਲਾ ਸਕਦੇ ਅੱਧਾ ਚੁਪਹਿਰਾ ਹਾਜ਼ਰੀ ਲਾਓ 3.25 ਘੰਟੇ ਨਾ ਖਾਣਾ ਨਾ ਬੋਲਣਾ ਨਾ ਸੋਣਾ ਉਧਰ ਹਾਜ਼ਰੀ ਗੁਰੂ ਵੱਲ ਧਿਆਨ ਫਿਰ ਮਾੜਾ ਮੋਟਾ ਮਿਲਣਾ ਕਿਸੇ ਨੂੰ ਮਿਲੋ ਤੀਰਥ ਨਾਵਣ ਜਾਓ ਤੀਰਥ ਨਾਮ ਸਾਨੂੰ ਗੁਰਸਥਾਨਾਂ ਤੇ ਅਰਦਾਸ ਕਰੋ ਜਾਣ ਦੀ ਜਾਚ ਆ ਜੇ ਉੱਥੋਂ ਦੀਆਂ ਕੰਧਾਂ ਬੋਲਦੀਆਂ ਅਸੀਂ ਸੁਣਨ ਵਾਲੇ ਬਣ ਜਾਈਏ ਇਹ ਗੰਗਾ ਰਾਮ ਬਠਿੰਡੇ ਤੋਂ ਆਇਆ ਜੀ ਬਾਜਰਾ ਲੈ ਕੇ ਹੁਣ ਪਤਾ ਨਹੀਂ ਕਿਹੜਾ ਕਰਮ ਚੰਗਾ ਗੁਰੂ ਦੀ ਨਗਰੀ 'ਚ ਆ ਗਿਆ ਅੰਦਰ ਅਜੇ ਭਾਵਨਾ ਤੇ ਵਪਾਰ ਦੀ ਹੋਈ ਹੈ ਕੀ ਪਤਾ ਸੀ ਕੀ ਕਰਨ ਆਇਆ ਤੇ ਕੀ ਲੈ ਜਾਣਾ ਕਹਿੰਦੇ ਦਰਬਾਰ ਸਾਹਿਬ ਤੋਂ ਕਾਫੀ ਅੱਧਾ ਮੀਲ ਪਰੇ ਸਾਰੇ ਊਠ ਬੰਨੇ ਉਹ ਜਗ੍ਹਾ ਚੋਣ ਲਈ ਤੇ ਸਾਰਾ ਆਪਣਾ ਜੋ ਆਲਾ ਤਮਲਾ ਉੱਥੇ ਬੰਨਿਆ ਤੇ ਕਹਿੰਦਾ ਵੀ ਪਹਿਲਾਂ ਜਾ ਕੇ ਸਾਰਾ ਮਾਹੌਲ ਵੇਖ ਕੇ ਆਵਾਂ ਆਪੋ ਸਤਨਾਮ ਦਰਬਾਰ ਸਾਹਿਬ ਸਾਰਾ ਕੀ ਮਾਹੌਲ ਹੈ ਉਹ ਸਾਰੀ ਹੋ ਰਹੀ ਸੀ ਹੁਣ ਮਿਲ ਗਏ ਜੇ ਜਾਗਣ ਵਾਲੇ ਦੋ ਸਿੱਖ ਮਿਲੇ ਨੇ ਭਾਈ ਕੀ ਡਰੋਲੀ ਰਹਿਣ ਵਾਲੇ ਭਾਈ ਅਜਬ ਤੇ ਭਾਈ ਅਜਾਇਬ ਆਖੋ ਸਤਨਾਮ ਇਹਨੂੰ ਪੁੱਛਦੇ ਆ ਵੇਖ ਕੇ ਪੁਰਖਾ ਕਿੱਧਰ ਕਹਿੰਦਾ ਮੈਂ ਬਠਿੰਡੇ ਤੋਂ ਆਇਆ ਵਾਂ ਤੇ ਬਾਜਰਾ ਵਿੱਚ ਇੱਧਰ ਕਿੱਧਰ ਆਇਆ ਵੀ ਦਰਬਾਰ ਸਾਹਿਬ ਕਹਿੰਦਾ ਇੱਧਰ ਮੈਂ ਮਾਹੌਲ ਵੇਖਣ ਆਇਆ ਹੱਕ ਸਤਨਾਮ ਮਾਹੌਲ ਵੇਖਣ ਆਇਆ ਕੀ ਮਾਹੌਲ ਹੈ ਵੇਖੋ ਰੰਗਿਆਂ ਨੇ ਮਾਰਤਾ ਜੇ ਤੀਰ ਜਿਨਕੇ ਚੋਲੇ ਉਹ ਰੰਗੇ ਸੀ ਦੋਵੇਂ ਪ੍ਰਾਪਤੀ ਵਾਲੇ ਸਿੱਖ ਸੀ ਭਾਈ ਅਜਬ ਤੇ ਭਾਈ ਅਜਾਇਬ ਕਹਿੰਦੇ ਪੁਰਖਾ ਹਲਕੇ ਲਫਜ਼ ਬੋਲ ਰਿਹਾ ਉਹ ਗੰਗਾ ਰਾਮ ਹਲਕੇ ਲਫਜ਼ ਬੋਲ ਰਿਹਾ ਗੁਰੂ ਘਰ ਵਿੱਚ ਮਾਹੌਲ ਵੇਖਣ ਨਹੀਂ ਆਈਦਾ ਉਹ ਗੁਰੂ ਘਰ ਵਿੱਚ ਇਹ ਕਹਿ ਮੈਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਇਆ ਮੈਂ ਸੇਵਾ ਕਰਨ ਆਇਆ ਵਾਂ ਦਰਸ਼ਨ ਕਰਨ ਆਇਆ ਵਾਂ ਦੀਦਾਰੇ ਕਰਨ ਆਇਆ ਵਾਂ ਲੇਖ ਮਿਟਾਉਣ ਆਇਆ ਵਾਂ ਝੋਲੀ ਭਰਨ ਆਇਆ ਆਖੋ ਸਤਨਾਮ ਮਾਹੌਲ ਵੇਖਣਾ ਤੇ ਉਦੋਂ ਅਵਸਰ ਹੋ ਗਿਆ ਆ ਵੀਰਵਾਰ ਵੀ ਆਉਂਦੇ ਹੋ ਕਈ ਮੈਨੂੰ ਕਹਿੰਦੇ ਜੀ ਅਸੀਂ ਆਨੇ ਆ ਮਾਹੌਲ ਵੇਖਣ ਆਖੋ ਸਤਨਾਮ ਜਿਹੜਾ ਮਾਹੌਲ ਵੇਖਣ ਆਵੇ ਉਹਨੂੰ ਕਹਿੰਦੇ ਸੂੰਗਾ ਸਿੱਖ ਸੂੰਗਾ ਊਂਗੇ ਸੂੰਗੇ ਚੂੰਗੇ ਡੂੰਗੇ ਆ ਕੇ ਸੌਂ ਜਾਣਾ ਆ ਕੇ ਸੂੰਘਣਾ ਮਾਹੌਲ ਵੇਖਣਾ ਚੂੰਗੇ ਰਸ ਚੁੰਘਣਾ ਡੂੰਘੇ ਜੋ ਵਿਚਾਰ ਹੋਈ ਡੂੰਗੀ ਚੁੱਭੀ ਮਾਰਨੀ ਘਰ ਕੁਝ ਲੈ ਕੇ ਜਾਣਾ ਗੱਜ ਕੇ ਆਖੋ ਸਤਨਾਮ ਇਹ ਜਦੋਂ ਵੀ ਗੁਰੂ ਘਰ ਜਾਓ ਚੂੰਗੇ ਤੇ ਡੂੰਘੇ ਬਣ ਕੇ ਜਾ ਚੂੰਗੇ ਤੇ ਡੂੰਘੇ ਕਹਿੰਦੇ ਮਨ ਵਿੱਚ ਤੀਰ ਵੱਜ ਗਿਆ ਤੀਰ ਉਹ ਭਾਈ ਅਜਬ ਦੇ ਅਜਾਇਬ ਨੇ ਆਖਿਆ ਮਾਹੌਲ ਵੇਖਣ ਆਇਆ ਮਾਹੌਲ ਵੇਖਣ ਕਿੰਨਾ ਕੁ ਰਸ਼ ਹੈ ਕਿੰਨੇ ਕੁ ਮਜ਼ਦੂਰ ਨੇ ਮੇਰਾ ਬਾਜਰਾ ਵੇਖ ਜੇ ਉਹ ਤੀਰ ਵੱਜ ਗਿਆ ਮਾਹੌਲ ਵੇਖਣ ਨਹੀਂ ਆਈਦਾ ਇਹ ਕਹਿ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੰਗਤ ਵਿੱਚ ਚੂੰਘੇ ਡੂੰਘੇ ਬਣ ਗਿਆ ਯਾਰ ਇਹ ਸਕੂਲ ਹੈ ਇੱਥੇ ਕਰਨ ਕੀ ਆਣਾ ਇਹੋ ਕੰਮ ਆ ਇੱਕ ਜਗ੍ਹਾ ਆ ਸ਼ਬਦ ਪੜ੍ਹਦੇ ਹੋ ਨਾ ਨਾਨਕ ਨਾਮ ਮਿਲੇ ਤਾਂ ਜੀਵਾਂ ਮੈਨੂੰ ਇੱਕ ਗੁਰਸਿੱਖ ਨੇ ਬੜੀ ਸਮਤ ਦਿੱਤੀ, ਕਹਿੰਦੇ ਨਾਨਕ ਨਾਮ ਮਿਲੇ ਮਿਲੇ ਧਿਆਨ ਦੇਣ। ਅਸੀਂ ਸੁਭਾਵਕ ਪੜ੍ਹਦੇ ਸਾਂ ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ ਤਾਂ ਜੀ, ਕਹਿੰਦੇ ਮਿਲੇ 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 ਨਹੀਂ। ਉਹ ਕਹਿਣ ਲੱਗਾ ਉੱਤੇ ਦੋ ਲਾਵਾਂ ਨੇ, ਲੱਲੇ ਤੇ ਧਿਆਨ ਦੇਣ। ਉਹ ਗੁਰਮੁਖ ਦੀ ਸੋਚ, ਕਹਿੰਦਾ ਲੱਲੇ ਦੇ ਉੱਤੇ ਦੋ ਲਾਈਨਾਂ ਨੇ, ਇੱਕ ਨਹੀਂ, ਇੱਕ ਹੋਵੇ ਮਿਲੇ, ਦੋ ਨੇ ਮਿਲਾ। ਤੇ ਮੈਨੂੰ ਕਹਿਣ ਲੱਗਾ ਗੁਰੂ ਅਰਜਨ ਦੇਵ ਜੀ ਨੇ ਪਤਾ ਦੋ ਕਿਉਂ ਪਾਈਆ? ਸੁਣਿਓ ਇਹ ਚੁੰਗੀਆਂ ਗੱਲਾਂ ਜੇ, ਇਹ ਡੂੰਗੀਆਂ ਜੇ। ਕਹਿੰਦੇ ਦੋ ਕਿਉਂ ਪਾਈਆ ਲੱਲੇ ਦੇ, ਦੋ ਕਿਉਂ ਪਾਈਆ? ਹੁਣ ਤੁਸੀਂ ਕਦੀ ਕਹੋ ਮਿਲੇ, ਹੈ ਜੀ ਮਿਲੇ ਨਾ ਇੱਕ ਵਚਨ ਬਣ ਜਾਏਗਾ, ਮਹਾਰਾਜ ਮੈਨੂੰ ਨਾਮ ਮਿਲੇ ਐ ਲੈ ਬਈ। ਇੱਕ ਹੈਗਾ ਮਿਲੇ, ਕਹਿੰਦੇ ਗੁਰੂ ਅਰਜਨ ਸਾਹਿਬ ਨੇ ਸਿਖਾਇਆ ਇੱਕ ਵਾਰੀ ਨਹੀਂ, ਇਹ ਅਰਦਾਸ ਕਰ ਹਰ ਵੇਲੇ ਨਾਮ ਮਿਲੇ, ਮਿਲਦਾ ਹੀ ਰਵੇ, ਮਿਲੇ ਨਹੀਂ ਮਿਲੇ। ਮੈਂ ਕਿਹਾ ਯਾਰ ਬੜੀ ਖੋਜ ਕੱਢੀ ਤੂੰ ਹਕ ਸਤਨਾਮ, ਲੱਲੇ ਤੇ ਇੱਕ ਨਾ ਮਿਲੇ, ਦੋ ਮਿਲੇ, ਇੱਕ ਇੱਕ ਵਚਨ ਨਾ ਮਿਲੇ, ਦੋ ਕੀ ਏ? ਗੁਰੂ ਕਾ ਸਿੱਖ ਕਵੇ ਨਾ ਮਿਲੇ, ਮਹਾਰਾਜ ਹਰ ਵੇਲੇ ਹੀ ਮਿਲੇ, ਬਹੁ ਵਚਨ ਮਿਲਦਾ ਹੀ ਰਵੇ, ਗੱਜ ਕੇ ਆਖੋ ਸਤਨਾਮ।
ਸੱਚ ਤਾਂ ਪਰ ਜਾਣੀਏ, ਸੱਚ ਤਾਂ ਪਰ ਜਾਣੀਏ, ਜਾਂ ਜੁਗਤ ਜਾਣੇ
ਸ਼ੁਰੂ ਆ ਜਾਂਦਾ, ਸਿੱਧਾ ਹੀ ਵਿਛੋੜਾ, ਆਖੋ ਸਤਨਾਮ। ਚਿੱਤ ਵਿੱਚ ਹੈ ਗੁਰੂ ਦੀਆਂ ਗੱਲਾਂ ਹੋਈ ਜਾ ਹੋਈ ਜਾ, ਪੰਜ ਦਸ ਮਿੰਟ ਸੰਗਤ ਇਸੇ ਤਰ੍ਹਾਂ ਸਹਿਯੋਗ ਬਖਸ਼ਿਓ। ਇਹਦੇ ਮਨ ਵਿੱਚ ਇੰਨਾ ਕਸਰ ਹੋ ਗਿਆ ਕਿ ਜਿਸ ਗੁਰੂ ਦੇ ਸਿੱਖ ਇੰਨੇ ਸੂਝਵਾਨ ਨੇ, ਮਾਲਕ ਕਿੰਨਾ ਵੱਡਾ ਹੋਇਆ। ਥੋੜੀ ਥੋੜੀ ਸੇਵਾ ਸ਼ੁਰੂ ਹੋ ਗਿਆ ਕਰਨੀ ਗੰਗਾ ਰਾਮ। ਦੋ ਦਿਨ ਬਾਅਦ ਵੇਖੋ ਗੁਰੂ ਨੇ ਨੇਤ ਕੀ ਬਣਾਈ, ਲੰਗਰ ਚ ਰਸਦ ਮੁੱਕ ਗਈ, ਹੱਕ ਸਤਨਾਮ, ਵਾਧੇ ਪੈ ਗਏ। ਇਹਨੂੰ ਪਤਾ ਲੱਗਾ ਲੰਗਰ ਵਿੱਚ ਰਸਦ ਵਾਧੇ ਪੈ ਗਈ ਏ, ਲਾਂਗਰੀ ਨੂੰ ਪੁੱਛਦਾ ਇਹ ਸਾਰਾ ਚੱਲਦਾ ਕਿਵੇਂ ਲੰਗਰ, ਏਡਾ ਹਜ਼ਾਰਾਂ ਬੰਦਾ ਆਉਂਦਾ ਇੱਥੇ। ਉਹ ਕਹਿੰਦੇ ਸੰਗਤਾਂ ਹੀ ਲਿਆਂਦੀਆਂ, ਸੰਗਤਾਂ ਹੀ ਸੇਵਾ ਕਰਦੀਆਂ, ਸੰਗਤਾਂ ਹੀ ਦਸਵੰਧ ਕੱਢਦੀਆਂ। ਤੇ ਕਹਿੰਦੇ ਅੱਜ ਲੰਗਰ, ਕਹਿੰਦੇ ਰਸਦ ਮੁੱਕ ਗਈ, ਵਾਧੇ ਪੈ ਗਈ। ਇਹ ਕੀ ਆਖਦਾ ਅੱਗੋਂ? ਕਹਿੰਦਾ ਮੈਂ ਬਾਜਰਾ ਲੈ ਕੇ ਆਇਆ ਬਠਿੰਡਾ ਤੋਂ, ਤੇ 100 ਮਣ ਬਾਜਰਾ ਮੈਂ ਲੰਗਰ ਵਿੱਚ ਸੁੱਟ ਦੇਣਾ ਵਾਂ, ਮੇਰੇ ਵੱਲੋਂ ਵੀ ਗਰੀਬ ਦੀ ਹਾਜ਼ਰੀ ਲੱਗ ਜਾ। ਹੁਣ ਜਿਹੜਾ ਲੰਘ ਰਹੀ ਸੀ ਇਹ ਗੱਲ ਸੁਣਨ ਵਾਲੀ, ਉਹਨੇ ਇਹ ਨਹੀਂ ਕਿਹਾ ਸੁੱਟ ਦੇ, ਇਹ ਬੜੀ ਗੱਲ ਪਕੜਨ ਵਾਲੀ। ਮੈਂ ਜੇ ਗਿਆਨ ਮਿਲਿਆ ਦਾਸ ਲੰਘ ਰਹੀ, ਕਹਿੰਦਾ ਤੇਰੇ ਕੋਲੋਂ 100 ਮਣ ਬਾਜਰਾ ਮੈਂ ਆਪਣੇ ਆਪ ਨਹੀਂ ਲੈ ਸਕਦਾ ਜਦ ਤੱਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਬੇਨਤੀ ਕਰਕੇ ਉਹਨਾਂ ਦਾ ਹੁਕਮ ਨਾ ਲੈ ਲਵਾਂ। ਉਹਨੂੰ ਇੱਕ ਹੋਰ ਗਿਆਨ ਮਿਲਿਆ ਵੀ ਕਿਹੋ ਜਿਹੇ ਸੇਵਕ ਨੇ ਵੀ ਗੁਰੂ ਦੇ ਹੁਕਮ ਚ ਨੇ। ਹੁਕਮ ਇਹ ਬੜੀ ਵੱਡੀ ਬਾਤ ਹੈ ਤੁਹਾਡੇ ਲਈ। ਮੈਂ ਸਟੇਜ ਤੋਂ ਕਹਿੰਦਾ ਜਿਹਨੂੰ ਹੁਕਮ ਚ ਰਹਿਣਾ ਆ ਜੇ, ਆਹ ਬੜੀ ਵੱਡੀ ਪ੍ਰਾਪਤੀ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ
ਮਹਿਲ ਪਾਇਸ
ਮਹਿਲ ਪਾਇਸ। ਹੁਕਮ ਚ ਰਹਿਣਾ ਹੈ ਤੇ ਥੋੜਾ ਔਖਾ। ਤੁਸੀਂ ਨੋਟ ਕਰੋ, ਗੁਰੂ ਨਾਨਕ ਜੀ ਇਹੋ ਚੈੱਕ ਕੀਤਾ ਹੁਕਮ ਚ ਕੌਣ ਹੈ, ਫਿਰ ਉੱਥੇ ਜੋਤ ਟਿਕਾਈ ਹੈ ਜਿਹੜਾ ਹੁਕਮ ਚ। ਮੈਨੂੰ ਯਾਦ ਇੱਕ ਵਾਰੀ ਬਾਬਾ ਕੁੰਦਨ ਸਿੰਘ ਜੀ ਨੇ ਨਾਨਕਸਰ ਤੋਂ ਆਪਣੇ ਸੇਵਾਦਾਰ ਨੂੰ ਗੱਡੀ ਦੇ ਕੇ ਭੇਜਿਆ ਸੀ ਅੰਮ੍ਰਿਤਸਰ ਤੋਂ, ਬਿਜਲੀ ਦੀਆਂ ਪਾਈਪਾਂ ਲਿਆ, ਪਾਈਪਾਂ ਬਿਜਲੀ ਦੀਆਂ, ਕਿਸੇ ਸੇਵਾ ਕੀਤੀ ਸੀ ਇੱਥੇ ਅੰਮ੍ਰਿਤਸਰ। ਜਦੋਂ ਪਾਈਪਾਂ ਰੱਖ ਲਈਆਂ ਮਗਰ ਡਾਲਾ ਹੁੰਦਾ ਜਿਹੜਾ, ਅੱਗੇ 4-5-6 ਬੰਦਿਆਂ ਦੀ ਬਹਿਣ ਦੀ ਜਗ੍ਹਾ ਵੀ ਹੁੰਦੀ। ਅੰਮ੍ਰਿਤਸਰ ਜਦੋਂ ਤੁਰਨ ਲੱਗਾ ਤੇ 2 ਬੰਦੇ ਰਸਤੇ 'ਚ ਕਹਿੰਦੇ ਆ ਵੀ ਸਾਨੂੰ ਵੀ ਨਾਨਕਸਰ ਲੈ ਜਾ, ਸਾਨੂੰ ਵੀ ਲੈ ਜਾ, ਵੀ ਜਾਣੀ ਗੱਡੀ ਖਾਲੀ। ਉਹ ਕਹਿੰਦਾ ਮੈਂ ਆਇਆ ਬਾਬਾ ਜੀ ਦੇ ਹੁਕਮ 'ਚ, ਆਖੋ ਸਤਨਾਮ। ਇਹ ਬੜੀ ਸੁਣਨ ਵਾਲੀ ਗੱਲ, ਮੈਂ ਆਇਆ ਹੁਕਮ 'ਚ, ਉਹਨਾਂ ਨੇ ਭੇਜਿਆ ਪਾਈਪਾਂ ਲੈ ਕੇ ਆ, ਤੇ ਜੇ ਤੁਸੀਂ ਦੋਵਾਂ ਨੇ ਜਾਣਾ ਮੈਂ ਮਰਜ਼ੀ ਨਹੀਂ ਕਰ ਸਕਦਾ, ਮੈਂ ਫੋਨ ਕਰ ਲੈਣਾ ਜੇ ਉੱਥੋਂ ਅੱਗੇ ਆਉਂਦੀ ਹੈ ਤੇ ਮੈਂ ਤਾਂ ਬਾਵਾਂਗਾ, ਨਹੀਂ ਤੇ ਮਾਫ਼ੀ, ਮੈਂ ਹੁਕਮ ਤੋਂ ਬਿਨਾਂ ਨਹੀਂ ਬਾ ਸਕਦਾ। ਗੱਜ ਕੇ ਆਖੋ ਸਤਨਾਮ। ਐਸਾ ਉਹ ਸੇਵਕ ਹੁਕਮ 'ਚ, ਜਿਹਨੂੰ ਬਾਉਣਾ ਕੀ ਪਤਾ ਉਹਦੇ ਪੁੰਨ ਹੈਗੇ ਕਿ ਨਹੀਂ, ਜਿਹਨੂੰ ਬਾਉਣਾ ਹੁਕਮ ਤੋਂ ਬਿਨਾਂ ਬਾ ਲਿਆ ਉਹ ਫਿਰ ਰਸਤੇ 'ਚ ਦੂਜੇ ਕੰਮ ਹੋ ਜਾਂਦੇ ਹੁਕਮ ਤੋਂ ਬਿਨਾਂ। ਇਹ ਕਈ ਵਾਰੀ ਕਈ ਸਰੀਰ ਆਗਿਆ ਲੈਂਦੇ ਨਾ ਜੀ, ਯਾਤਰਾ ਜਾਣਾ ਜੀ, ਇਸ ਤਰ੍ਹਾਂ ਪ੍ਰੋਗਰਾਮ ਹੈ, ਤੇ ਜੇ ਰਸਤੇ ਵਿੱਚ ਮਨ ਮਰਜ਼ੀ ਕਰ ਲੈਣ ਕਿਸੇ ਹੋਰ ਬੰਨੇ ਨਿਕਲ ਜਾਣ, ਉਦੋਂ ਵੀ ਥੋੜੀ ਹੁਕਮ ਦੀ ਖੇਡ ਤੋਂ ਪਾਸੇ ਹੋ ਜਾਂਦਾ। ਇਹ ਰਮਜ ਦੀਆਂ ਬਾਤਾਂ। ਜੇ ਤੁਸੀਂ ਕਿਸੇ ਪੂਰਨ ਮਹਾਂਪੁਰਸ਼ ਨੂੰ ਗੱਲ ਕਹੀਏ ਜੀ ਯਾਤਰਾ ਫਲਾਣੀ ਜਗ੍ਹਾ, ਉਹਨੇ ਪਤਾ ਨਹੀਂ ਕਿੰਨੇ ਪਾਠ ਜਪਜੀ ਕਰਕੇ ਸਹਿਬ ਕਰਕੇ ਉਸ ਰਸਤੇ ਦੇ ਉੱਤੇ ਸੁਰਤੀ ਨਾਲ ਪਹਿਰਾ ਲਾਇਆ, ਵਿੱਚੋਂ ਹੀ ਕਿਸੇ ਹੋਰ ਬੰਨੇ ਆ ਜੀ ਕੁੱਲੂ ਚਲੇ ਜਾਓ ਜੀ, ਉੱਥੇ ਚਲੇ ਜੀ, ਮਨਾਲੀ ਨਿਕਲ ਜਾਓ ਜੀ, ਠੰਡਾ ਇਲਾਕਾ ਜੀ ਹੋਈ ਪਹਿਲੇ ਨਹੀਂ ਪ੍ਰੋਗਰਾਮ। ਉਸ ਵੇਲੇ ਫਿਰ ਕਈ ਲੀਲਾ ਦੂਜੀਆਂ ਵਰਤ ਜਾਂਦੀ, ਉਹ ਕਿਉਂ, ਹੁਕਮ ਤੋਂ ਬਾਹਰ ਗੱਲ ਹੋ ਗਈ। ਇਹ ਬੜੀ ਪਿਆਰੀ ਖੇਡ ਹੈ। ਮਹਾਰਾਜ ਨੇ ਇੱਥੋਂ ਤੱਕ ਕਿਹਾ ਤੂੰ ਉਹਨੂੰ ਪਾ ਲਏਗਾ ਰੱਬ ਨੂੰ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸ। ਹੁਕਮ ਮੰਨੀਏ ਹੋਵੇ ਪ੍ਰਵਾਨ ਖਸਮੇ ਕਾ ਮਹਿਲ ਪਾਇਸ। ਭੈਣੋ ਹੁਕਮ ਮੰਨੀਏ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸ। Thank you. ਜੱਜ ਕੇ ਕਹੋ ਸਤਨਾਮ। ਬੜੀ ਪਿਆਰੀ ਖੇਡ ਹੈ ਜੇ ਉਹ ਦਾਇਰੇ ਚ ਰਵੇ। ਹੁਣੇ 15-20 ਦਿਨ ਹੋਏ ਤੁਹਾਡੀ ਸੰਗਤ ਦੀ ਬੱਸ ਗਈ ਸੀ ਪੁੱਛੋ ਮੰਡੀ, ਬੜੀ ਮੈਨੂੰ ਸਿੱਖਿਆ ਮਿਲੀ। ਸਾਡੀ ਵੋਟੀ ਵਿੱਚ ਹੀ ਗਈ ਸੀ ਦਾਸ, ਤੁਹਾਡੀ ਸੰਗਤ ਚੋਂ ਪ੍ਰੇਮੀ ਗਏ ਸੀ, ਰਾਤ ਰਹਿ ਕੇ ਸਵੇਰੇ ਮੁੜਨਾ। ਕਹਿੰਦੇ 8 ਵਜੇ ਪਹੁੰਚੇ ਪੁੱਛੋ ਮੰਡੀ, ਕਮਰੇ ਮਿਲ ਗਏ 3, ਸਾਰੇ ਲੱਤਾਂ ਲੁੱਤਾਂ ਸਿੱਧੀਆਂ। ਕਹਿੰਦੇ ਬਾਬਾ ਜੀ ਦਾ ਸੇਵਾਦਾਰ ਆ ਗਿਆ, ਬਈ ਇਸ ਜਗ੍ਹਾ ਦੀ ਮਰਿਆਦਾ ਪੁੱਛੋ ਮੰਡੀ, ਨਾ ਵੀ ਨਾਮ ਵੇਖੋ। ਸੇਵਾਦਾਰ ਕਹਿੰਦੇ ਇਸ ਜਗ੍ਹਾ ਦੀ ਮਰਿਆਦਾ, ਜਿੰਨੇ ਰਹਿਣਾ ਇੱਥੇ ਰਾਤੀ ਹੁਣ 12 ਵਜੇ ਤੋਂ ਪਹਿਲਾਂ 2 ਪਾੜ ਸੁਖਮਨੀ ਸਾਹਿਬ ਹਾਜ਼ਰੀ ਲਾ ਕੇ ਲੰਮੇ ਪੈਣਾ, ਧਿਆਨ ਦੇਣਾ। 7-8 ਵਜੇ ਪਹੁੰਚੇ ਤੇ ਮੈਨੂੰ ਇਹਨਾਂ ਦੱਸਿਆ ਦਾਸ ਦੇ ਘਰਦਿਆਂ ਨੇ, ਕਹਿੰਦੇ 1 ਪਾੜ ਤੇ ਸਾਰੀ ਬੱਸ ਵਾਲੇ ਨਾ ਘੇਰਾ ਬਣਾ ਕੇ ਬਹਿ ਗਏ, ਵੀ ਰਲ ਕੇ ਕਰ ਲੈਂਦੇ ਹਾਂ, ਸਾਰਿਆਂ ਰਲ ਕੇ ਕਰ ਲਿਆ। 1 ਕੱਲਿਆਂ ਕੀਤਾ ਤੇ ਕਹਿੰਦੇ 10:30-11 ਵੱਜ ਗਏ ਲੰਮੇ ਪਿਆ। ਕਹਿੰਦੇ 1:30 ਵਜੇ ਸੇਵਾਦਾਰ ਫੇਰ ਆ ਗਿਆ, ਇਸ ਥਾਂ ਦੀ ਮਰਿਆਦਾ ਇਸ਼ਨਾਨ ਕਰਕੇ 2:30 ਵਜੇ ਦੀਵਾਨ ਚ ਪਹੁੰਚਣਾ, ਕਿਸੇ ਸੋਣਾ ਨਹੀਂ, 2:30 ਤੋਂ ਉੱਥੇ ਸੋਣ ਨਹੀਂ ਦਿੰਦੇ ਜੀ, ਐਸੀ ਸਖਤ ਮਰਿਆਦਾ। ਕਹਿੰਦੇ ਕੋਈ 1:30 ਉੱਠ ਰਿਹਾ, ਕੋਈ 1:45, ਕੋਈ 2, ਸਾਰੇ ਇਸ਼ਨਾਨ ਕਰਕੇ ਦੀਵਾਨ ਵਿੱਚ, ਉੱਥੇ ਨਿਤਨੇਮ ਸੁਮਨੀ ਸਾਹਿਬ ਦੇ ਪਾਠ ਜਾਪ ਜੋ ਉੱਥੋਂ ਦੀ ਮਰਿਆਦਾ। ਤੇ ਬਾਬਾ ਖੇਮ ਸਿੰਘ ਜੀ ਦੇਖੋ ਨਾਮ ਹੀ ਨਾਮ ਸਿਖਾ ਦਿੰਦੇ ਆ, ਇੱਥੇ ਰਹਿਣਾ ਰਾਤ, ਪਤਾ ਉਹਨਾਂ ਨੂੰ ਕਮਾਈ ਵਾਲਾ ਸਥਾਨ ਹੈ, ਜਿਹਨੇ ਆਉਣਾ ਉਹਨੇ ਕੋਈ ਨਾ ਕੋਈ ਲੈ ਜਾਣਾ ਤੇ ਨਾਮ ਨਾਲ ਜੁੜੇ। ਜਦੋਂ ਦੀਵਾਨ ਚ ਬਹਿ ਗਏ ਤੇ ਮੈਨੂੰ ਸਾਡੇ ਘਰਦਿਆਂ ਦੱਸਿਆ, ਕਹਿੰਦੇ ਵੀ ਹੁਣ ਜਿਹੜਾ ਜਾਗਿਆ ਹੀ ਨਾ ਹੋਵੇ ਉਹਨੂੰ ਤੁਹਾਨੂੰ ਪਤਾ ਝੋਕਾਂ ਆਉਣੀਆਂ ਹੀ ਹੈ, 4:30-3 ਵਜੇ ਕਿਸੇ ਨੂੰ ਆਉਂ ਝੋਕ। ਤੇ ਕਹਿੰਦੇ ਵੀ ਬੀਬੀਆਂ ਵਾਲੇ ਵੱਲੇ ਬੀਬੀ, ਬੀਬੀਆਂ ਤੇ ਭਾਈਆਂ ਵਾਲੇ ਬੰਨੇ ਭਾਈ, ਜਿਹਨੂੰ ਨੀਂਦਰ ਆਵੇ ਉਹ ਤੇ ਸੈਂਟ ਪਾ ਦੇਣ, ਨਾਲੇ ਖੁਸ਼ਬੂ ਪਾਵਾਂਗੇ ਤੇ ਨਾਲੇ ਤੁਹਾਨੂੰ ਜਗਾਵਾਂਗੇ ਕਿ ਭਾਈ ਸੌਣਾ ਨਹੀਂ, ਆਖੋ ਸਤਨਾਮ। ਤੇ ਮੈਨੂੰ ਇਹਨਾਂ ਦੱਸਿਆ, ਕਹਿੰਦੇ ਵਿੱਚ ਵਿੱਚ ਕਿਤੇ ਕਿਤੇ ਬਾਬਾ ਖੇਮ ਸਿੰਘ ਜੀ ਆ ਬਹਿੰਦੇ ਦੀਵਾਨ ਚ, ਇਹ ਨੀ ਆਪ ਨੀ ਉਸ ਵੇਲੇ 2:30 ਵਜੇ ਆਪ ਨਾਲ ਬਹਿਣਾ। ਕਹਿੰਦੇ ਵਿੱਚ ਵਿੱਚ ਬਾਬਾ ਖੇਮ ਸਿੰਘ ਜੀ ਆਪ ਵੀ ਉੱਠ ਕੇ ਸੈਂਟ ਜਿਹੜਾ ਨਾ ਉਹ ਪਾਣ ਸੰਗਤ। 5:15 ਸਮਾਪਤੀ ਹੋਈ ਅਰਦਾਸ, ਸਾਰੀ ਕਾਰਵਾਈ 6:45 ਵਜੇ ਕਹਿੰਦੇ ਖੀਰ ਦੁੱਧ ਦੀ ਬਣੀ ਹੋਈ ਬਿਲਕੁਲ ਸ਼ੁੱਧ, ਜਿਹੜੀ ਉੱਥੇ ਸਾਰ ਚੀਜ਼ ਦੇਸੀ ਹੈ, ਦੇਸੀ ਭੱਠੀਆਂ ਜਿਹੜੀਆਂ ਮਿੱਟੀ ਦੀਆਂ ਲੱਗੀਆਂ ਹੋਈਆਂ ਪੁਰਾਣੇ ਸਮੇਂ ਦੀਆਂ, ਲੰਗਰ ਆਪ ਬਣਨਾ ਸਾਰਾ ਜੋ ਕੁਝ ਵੀ। ਤੇ ਕਹਿੰਦੇ ਕੋਲੀਆਂ ਵਿੱਚ ਦੁੱਧ 'ਚ ਖੀਰ ਪਈ ਹੋਈ ਬੜੀ ਸਵਾਦ। ਬਾਬਾ ਜੀ ਖੇਮ ਸਿੰਘ ਜੀ ਕਿੰਨੀ ਕਮਾਈ, ਕੱਲੀ ਕੱਲੀ ਸੰਗਤ ਅੱਗੇ ਆਪ ਕੋਲੀਆਂ ਰੱਖੀਆਂ, ਵੀ ਤੁਸੀਂ ਜੇ 2:30 ਤੋਂ 6 ਵਜੇ ਤੱਕ ਜਾਗੇ ਹੋ ਤੇ ਵੇਖੋ ਮਹਾਂਪੁਰਸ਼। ਕਹਿੰਦੇ ਮੈਂ ਵੀ ਤੁਹਾਨੂੰ ਆਪ ਹੱਥੀ ਛਕਾਉਣਾ ਹੈ, ਪਿਆਰ ਅੰਮ੍ਰਿਤ ਵੇਲੇ ਜਾਗਣਾ। ਕਹਿੰਦੇ ਉਹ ਖੀਰ ਖਾਧੀ, ਚਾਹ ਪਾਣੀ ਛਕਿਆ, ਇੰਨਾ ਆਨੰਦ, ਫਿਰ ਆ ਕੇ ਕੋਈ 2 ਘੰਟੇ ਲੰਮਾ ਪਿਆ, ਕੋਈ ਘੰਟਾ ਲੰਮਾ ਪਿਆ, 10 ਵਜੇ ਆ ਗਿਆ ਲੈ ਕੇ। ਵੇਖੋ ਹੁਕਮ, ਹੁਣ ਜਿੰਨੇ ਗਏ ਜੇ ਨਾ ਹੁਕਮ ਹੋਵੇ ਮੇਰਾ ਖਿਆਲ ਕਿਸੇ ਨੇ 7 ਉੱਠਣਾ ਸੀ, ਕਿ 8, ਆਖੋ ਸਤਨਾਮ। ਥਕੇ ਹਾਂ ਜੀ, ਕਿਸੇ ਨੇ 6 ਉੱਠਣਾ ਸੀ, ਬੜੀ ਕੋਈ ਕੋਈ ਚਲੋ ਪਹਿਲੇ ਉੱਠ ਪੈਂਦੇ। ਹੁਕਮ ਭਲੇ ਲਈ ਇਹਨੂੰ ਕੁਛ ਸਮਝੇ, ਉਦਾਸ ਸਮਾਪਤੀ ਕਰੇ। ਉਹ ਲਾਂਗਰੀ ਕਹਿੰਦਾ ਮੈਂ ਆਪਣੇ ਆਪ ਨਹੀਂ ਬਾਜਰਾ, ਪਹਿਲੇ ਮੈਂ ਗੁਰੂ ਜੀ ਕੋ ਹੁਕਮ। ਜਦੋਂ ਗੁਰੂ ਅਰਜਨ ਦੇਵ ਜੀ ਕੋ ਹੁਕਮ ਲਿਆ, ਮਹਾਰਾਜ ਜੀ ਤੁਹਾਡੀ ਆਗਿਆ ਹੋਵੇ, ਲੰਗਰ ਵਾਧੇ ਪੈ ਗਿਆ, ਸਮਾਨ ਨਹੀਂ ਹੈਗਾ। ਇੱਕ ਕੋਈ ਗੰਗਾ ਰਾਮ ਹੈ ਬਠਿੰਡੇ ਤੋਂ ਬਾਜਰਾ ਲੈ ਕੇ ਆਇਆ ਤੇ ਮਹਾਰਾਜ ਸੁਟਵਾ ਲਈਏ ਬਾਜਰਾ, ਤੇ ਮਹਾਰਾਜ ਕਹਿੰਦੇ ਵਿਸਾਖੀ ਆ ਰਹੀ ਹੈ 15 ਦਿਨ ਨੂੰ, ਸੁਣਿਓ, ਵਿਸਾਖੀ ਨੂੰ ਜਿੰਨੀ ਚੜ੍ਹਤ ਹੋਏਗੀ ਉਹਦੇ ਵਿੱਚੋਂ 1-1 ਪੈਸਾ ਇਹਦੇ ਬਾਜਰੇ ਦਾ ਜੋ ਰੇਟ ਦੇਣਾ ਇਹ ਗੱਲ ਕਰਕੇ ਤੇ ਫਿਰ ਬਾਜਰਾ ਸੁਟਾ ਲਓ ਭਾਈ। ਕਹਿੰਦੇ 100 ਮਣ ਬਾਜਰਾ ਪਹਿਲੇ ਦਿਨ, ਬਾਬੇ ਦਾ ਭਰਾ ਵੀ ਵੱਡਾ, ਅਗਲੇ ਦਿਨ ਫੇਰ ਕੁਦਰਤੀ ਜੀ ਕਿਧਰੋਂ ਨਹੀਂ, ਅਗਲੇ ਦਿਨ ਫੇਰ ਸੋਮਣ ਬਾਜਰਾ ਇਹਦੇ ਕੋਲ ਸੁਟਾਇਆ, ਤੀਜੇ ਦਿਨ ਫਿਰ ਕੁਝ ਨਹੀਂ, ਨਹੀਂ ਕੁਦਰਤੀ ਮਸਤਾਨਾ ਕੰਮ, ਉਹਦੀ ਹਾਜ਼ਰੀ ਲੱਗਣੀ ਸੀ। ਤੀਜੇ ਦਿਨ ਉਹਨੇ ਫਿਰ ਗੰਗਾ ਰਾਮ ਨੇ ਸੋਮਣ ਬਾਜਰਾ, ਚੌਥੇ ਦਿਨ ਫਿਰ ਸੋਮਣ ਤੇ ਪੰਜਵੇਂ ਦਿਨ ਫਿਰ ਸੋਮਣ, 500 ਮਣ ਬਾਜਰਾ 5 ਦਿਨਾਂ ਵਿੱਚ ਗੁਰੂ ਘਰ ਵਿੱਚ ਹਾਜ਼ਰੀ ਲਾਈ। ਧਿਆਨ ਦੇਣਾ, ਵਿਸਾਖੀ ਲੰਘ ਗਈ, ਇਹਨੂੰ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਰੰਗ ਲੱਗ ਗਿਆ, ਨਾਲ ਰਲ ਗਿਆ ਵਿੱਚੇ ਹੀ। ਵਿਸਾਖੀ ਤੋਂ ਬਾਅਦ ਗੁਰੂ ਅਰਜਨ ਦੇਵ ਕੀ ਕਹਿੰਦੇ ਆ, ਬੁਲਾਓ ਬਈ ਉਹ ਗੰਗਾ ਰਾਮ ਨੂੰ। ਜਦੋਂ ਆ ਗਿਆ, ਇੱਕ ਬਚਨ ਕੀਤਾ ਮਹਾਰਾਜ ਨੇ ਸੁਣਿਓ, ਮਹਾਰਾਜ ਕਹਿੰਦੇ ਆ ਮੇਵੜੇ ਨੂੰ ਇਹਦੀ ਰਕਮ ਸਵਾਇਆ ਕਰਕੇ ਦੇਣੀ, ਸਵਾਇਆ ਕਰਕੇ, ਇਹਨੇ ਸਾਡਾ ਔਖਾ ਟਾਈਮ ਲੰਘਾਇਆ ਹੈ। ਆਖੋ ਸਤਨਾਮ, ਇਹਨੇ ਸਾਡਾ ਔਖਾ ਟਾਈਮ ਲੰਘਾਇਆ, ਇਹਨੂੰ ਸਵਾਇਆ ਕਰਕੇ ਜਿੰਨੀ ਰਕਮ ਮੰਗਦਾ ਵਿਸਾਖੀ ਦੀ ਚੜ੍ਹਤ ਵਿੱਚੋਂ ਦੇ ਦਿਓ। ਤੇ ਉਹ ਗੰਗਾ ਰਾਮ ਬਾਜਰੇ ਵਾਲਾ ਗੱਲ ਚ ਪੱਲਾ ਪਾ ਕੇ ਕਹਿੰਦਾ, ਮਹਾਰਾਜ ਮਹਾਰਾਜ ਮੈਂ ਮਾਇਆ ਨਹੀਂ ਲੈਣੀ, ਮੈਨੂੰ ਤੁਹਾਡੀ ਸਿੱਖੀ ਚਾਹੀਦੀ, ਤੁਹਾਡੀ ਕਿਰਪਾ ਚਾਹੀਦੀ, ਇਹ ਮਾਇਆ ਨਹੀਂ ਲੈਣੀ। ਮਹਾਰਾਜ ਨੇ ਕਿਹਾ ਉੱਤੋਂ ਕਹਿੰਦਾ ਕਿਤੇ ਆਖੋ ਸਤਨਾਮ, ਚੈੱਕ ਕਰ ਲਈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਗੰਗਾ ਰਾਮ ਜੀ ਮਾਇਆ ਲੈਣੀ, ਮਾਇਆ ਲਓ, ਘਰ ਦੇ ਕੇ ਆਓ, ਫੇਰ ਆ ਜਾਓ ਵਾਪਸ, ਜੋ ਕਹਿੰਦੇ ਹੋ ਸੇਵਾ ਕਰੋ, ਸਿੱਖੀ ਲਓ, ਸਭ ਕੁਝ ਕਰੋ, ਜੋ ਬਣਦਾ ਉਹ ਲਓ ਤੇ ਘਰ ਦੇ ਕੇ ਆਓ। ਇਹ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਮਨ ਤੋਂ ਕਹਿ ਰਿਹਾ ਮੈਂ ਮਾਇਆ ਨਹੀਂ ਲੈਣੀ, ਬੜਾ ਕਮਾਇਆ ਜ਼ਿੰਦਗੀ ਚ, ਬੜਾ ਕਮਾਇਆ। ਇਹ ਬਾਜਰੇ ਦੀ ਹਾਜ਼ਰੀ ਗੁਰੂ ਕੇ ਲੰਗਰ ਵਿੱਚ ਗਰੀਬ ਵੱਲੋਂ 5 ਦਿਨ ਦੀ ਲਾ ਦਿਓ, ਮੈਨੂੰ ਆਪਣੀ ਪਿਆਰੀ ਸਿੱਖੀ ਝੋਲੀ ਚ ਪਾ ਦਿਓ। ਮਹਾਰਾਜ ਜੀ ਨੇ ਇਹਦਾ ਅੰਦਰ ਪੜ ਕੇ ਧਿਆਨ ਦੇਣਾ, ਕਹਿੰਦੇ ਆਪਣੇ ਪੈਰ ਜਲ ਨਾਲ ਧੁਆ ਕੇ ਨਿਰਮਲ, ਫਿਰ ਆਪਣੀ ਚਰਨ ਪੌਲ, ਇਹ ਉਦੋਂ ਮਹਾਰਾਜ ਚਰਨ ਪੌਲ ਦਿੰਦੇ ਸੀ ਅੰਗੂਠੇ ਦੀ, ਚਰਨ ਪੌਲ ਦੇ ਕੇ ਆਪਣਾ ਸਿੱਖ ਸਜਾ ਦਿੱਤਾ, ਗੁਰਮੰਤਰ ਝੋਲੀ ਚ ਪਾ ਦਿੱਤਾ। ਹਾਂ ਬਈ, ਜੇ ਫਿਰ ਮਨ ਮਾਰਿਆ ਕਰ ਦਿਨ ਰਾਤ ਸੇਵਾ ਕਰ ਜਾਪ। ਇਤਿਹਾਸ ਲਿਖਿਆ ਕਿ ਚੰਦ ਮਹੀਨਿਆਂ ਵਿੱਚ ਰਿੱਧੀਆਂ ਸਿੱਧੀਆਂ ਸਾਹਮਣੇ ਆ ਕੇ ਖਲੋ ਗਈਆਂ, ਗੁਰੂ ਅਰਜਨ ਦੇਵ ਜੀ ਦੀ ਦਿੱਤੀ ਹੋਈ ਚਰਨ ਪੌਲ, ਦਿੱਤੀ ਹੋਈ ਅਸੀਸ, ਮਿਲੀ ਹੋਈ ਨਦਰ, ਮਨ ਜਗਾ ਦਿੱਤਾ। ਗੱਜ ਕੇ ਆਖੋ ਸਤਨਾਮ। ਇਤਿਹਾਸ ਲਿਖਿਆ ਬੜਾ ਸ਼ਕਤੀਵਾਨ ਸਿੱਧ, ਬੜੀ ਕਿਰਪਾ, ਰਸਨਾ ਤੇ ਤਾਕਤ ਆ ਗਈ, ਰੰਗ ਲੱਗ ਗਿਆ, ਪਹਿਲੀਆਂ ਗੱਲਾਂ ਖਤਮ। ਜਦੋਂ ਮਹਾਰਾਜ ਨੇ ਵੇਖਿਆ ਵੀ ਹੁਣ ਤੇ ਜਿਹੜਾ ਬਚਨ ਕਰਦਾ ਸੱਤ ਹੋ ਜਾਂਦਾ, ਹੁਣ ਤੇ ਮਨ ਜਾਗ ਪਿਆ, ਗੱਲ ਪਰੇ ਹੋ ਗਈ, ਹੁਣ ਤੇ ਨਿਰੰਕਾਰ ਹੀ ਵਸ ਗਿਆ, ਹੁਣ ਤੇ ਗੱਲ ਅੰਦਰ ਦੀ ਹੋ ਗਈ ਪਛਾਣਨ ਦੀ। ਮਹਾਰਾਜ ਕਹਿੰਦੇ ਤੇਰੀ ਸੇਵਾ ਥਾਂ ਪਈ ਹੈ ਗੰਗਾ ਰਾਮ ਜੀ, ਜਾਓ ਆਪਣੇ ਬਠਿੰਡੇ ਨਗਰ, ਹੋਰ ਟੁੱਟਿਆਂ ਨੂੰ ਵੀ ਜੋੜੋ ਤੇ ਆਪ ਵੀ ਇਸੇ ਤਰ੍ਹਾਂ ਕਮਾਈ ਕਰੋ। ਇਤਿਹਾਸ ਲਿਖਿਆ ਇਹ ਗੰਗਾ ਰਾਮ ਆਪਣੇ ਨਗਰ ਜਾ ਕੇ ਬਾਹਰ ਜਗ੍ਹਾ ਬਣਾ ਲਈ, ਨਗਰ ਚ ਨਹੀਂ ਸੀ ਰਹਿੰਦਾ, ਹਰ ਵੇਲੇ ਰੱਬ ਦੇ ਸਿਮਰਨ ਚ ਮਸਤ ਰਹਿਣਾ, ਕਈਆਂ ਦੀਆਂ ਝੋਲੀਆਂ ਭਰਨੀਆਂ ਤੇ ਗੁਰੂ ਘਰ ਨਾਲ ਅਨੇਕਾਂ ਨੂੰ ਜੋੜਨਾ। ਕਿੰਨੇ ਵੱਡੇ ਹੋਣਗੇ ਗੁਰੂ ਅਰਜਨ ਦੇਵ ਜੀ, ਜਿਹਦੇ ਤੇ ਨਦਰ ਹੋ ਜੇ, ਕਮਾਈ ਸੰਭਾਲਣ ਵਾਲਾ ਹੋਵੇ ਤੇ ਉਹਨੂੰ ਵੀ ਬ੍ਰਹਮ ਗਿਆਨ ਦੀਆਂ ਦਾਤਾਂ ਝੋਲੀ ਚ ਪਾ ਦਿੰਦੇ ਆ। ਸੰਗਤ ਜੀ ਇਹ ਸ਼ਬਦ ਪੜੋ, ਜਾਗਰੇ ਮਨ ਜਾਗਣ ਹਾਰੇ, ਬੋਲੋ
ਜਾਗਰੇ ਮਨ ਜਾਗਣ ਹਾਰੇ,
ਜਾਗਰੇ ਮਨ ਜਾਗਣ ਹਾਰੇ, ਜਾਗਣ ਹਾਰੇ, ਜਾਗਣ ਹਾਰੇ, ਜਾਗਰੇ
ਜੀ।